SBS ਪੰਜਾਬੀ ਰੇਡੀਓ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਮਿਲਾਂਦੇ ਰਹੇ ਹਾਂ ਅਜਿਹੇ ਪੰਜਾਬੀ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਕਿ ਆਪਣੇ ਬਿਜ਼ਨਸ ਦੇ ਖੇਤਰ ਵਿੱਚ ਕਾਫੀ ਮੱਲਾਂ ਮਾਰੀਆਂ ਹੋਈਆਂ। ਇਹੋ ਜਿਹੇ ਹੀ ਹਨ ਇੱਕ ਹੋਰ ਬੌਬੀ ਭਾਟੀਆ ਜੀ, ਜਿਹੜੇ ਕਿ ਇੰਡੀਆ ਦੇ ਵਿੱਚ ਪੈਦਾ ਹੋਏ, ਕੁਵੈਤ ਦੇ ਵਿੱਚ ਉਹਨਾਂ ਨੇ ਜ਼ਿਆਦਾ ਆਪਣੀ ਪੜ੍ਹਾਈ ਲਿਖਾਈ ਕੀਤੀ ਅਤੇ ਵਰਲਡ ਦੇ ਵਿੱਚ ਕਾਫੀ ਕੰਟਰੀਜ਼ ਦੇ ਵਿੱਚ ਜਾ ਕੇ ਆਪਣਾ ਬਿਜ਼ਨਸ ਦੇ ਵਿੱਚ ਨਾਮਣਾ ਖੱਟਿਆ ਹੈ। ਇੱਥੇ ਮੈਂ ਦੱਸਣਾ ਚਾਹਾਂਗਾ ਕਿ JP ਮੋਰਗਨ, ਜਿਹੜੀ ਕਿ ਬਹੁਤ ਵੱਡੀ ਇਨਵੈਸਟਮੈਂਟ ਕੰਪਨੀ ਹੈ, ਉਹਦੇ ਵਿੱਚ ਇਹ ਪ੍ਰਿੰਸੀਪਲ ਵੀ ਰਹੇ ਹੋਏ ਹਨ। ਬੌਬੀ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬੜਾ ਹੀ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
ਬੌਬੀ ਜੀ, ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਆਪਣੀ ਬੈਕਗ੍ਰਾਊਂਡ ਬਾਰੇ ਹੋਰ ਦੱਸੋ ਕਿ ਤੁਹਾਡਾ ਜਨਮ ਕਿਹੜੀ ਜਗ੍ਹਾ 'ਤੇ ਹੋਇਆ, ਇੰਡੀਆ ਅਤੇ ਕੁਵੈਤ ਵਿੱਚ ਤੁਸੀਂ ਐਗਜੈਕਟਲੀ ਕਿੱਥੇ ਪੜ੍ਹਾਈ ਕੀਤੀ ਅਤੇ ਕਿਹੜੀ ਪੜ੍ਹਾਈ ਕੀਤੀ ਜੀ?
ਹਾਂਜੀ, ਮੇਰਾ ਜਨਮ ਹੋਇਆ ਸੀਗਾ ਦਿੱਲੀ 'ਚ, ਅਤੇ ਜਿਸ ਟਾਈਮ ਮੈਂ 8 ਸਾਲ ਨਾਲ ਸੀਗਾ ਅਤੇ ਮੈਂ ਅਤੇ ਮੇਰੀ ਫੈਮਿਲੀ ਕੁਵੈਤ ਮੂਵ ਕਰ ਗਏ। ਮੇਰੇ ਫਾਦਰ ਅਤੇ ਮਦਰ ਉੱਥੇ ਕੰਮ ਕਰਦੇ ਪਏ ਸੀਗੇ, ਅਤੇ ਅਸੀਂ ਉੱਥੇ ਅਮੈਰੀਕਨ ਸਕੂਲ ਆਫ ਕੁਵੈਤ ਵਿੱਚ ਮੈਂ ਆਪਣੀ ਪਹਿਲੇ ਪੜ੍ਹਾਈ ਕੀਤੀ, ਅਤੇ ਜਿਸ ਟਾਈਮ 1990 ਵਿੱਚ ਗਲਫ ਵਾਰ ਹੋਈ ਅਤੇ ਉਸ ਟਾਈਮ ਮੈਂ ਅਮੈਰੀਕਾ ਮੂਵ ਕਰ ਗਿਆ ਆਪਣੀ ਅਗਲੀ ਪੜ੍ਹਾਈ ਕਰਨ ਵਾਸਤੇ, ਅਤੇ ਉੱਥੇ ਮੈਂ ਫਿਰ ਸਟੈਨਫੋਰਡ ਅਤੇ ਡਿਊਕ ਯੂਨੀਵਰਸਿਟੀ ਪੜ੍ਹਿਆ ਸੀਗਾ।
ਕਿਹੜੀ ਪੜ੍ਹਾਈ ਕੀਤੀ ਤੁਸੀਂ ਉੱਥੇ ਜੀ?
ਜੀ, ਮੈਂ ਉੱਥੇ ਇਕਨੋਮਿਕਸ ਪੜ੍ਹਿਆ, ਏਸ਼ੀਅਨ ਅਫਰੀਕਨ ਲਿਟਰੇਚਰ ਪੜ੍ਹਿਆ ਅਤੇ ਮੈਥਮੈਟਿਕਸ ਪੜ੍ਹਿਆ।
ਅਤੇ ਬਿਜ਼ਨਸ ਦੇ ਵਿੱਚ ਤੁਹਾਡਾ ਇੰਟਰਸਟ ਕਿਵੇਂ ਬਣਿਆ?
ਜੀ, ਉਸ ਟਾਈਮ ਐਂਡ ਦਾ ਟਾਈਮ ਸੀਗਾ ਕਿ ਗਲਫ ਵਾਰ ਹੋਈ ਅਤੇ ਮੇਰੇ ਫਾਦਰ ਅਤੇ ਮਦਰ ਦੋਨੋਂ ਉਸ ਟਾਈਮ ਸਟਕ ਸੀਗੇ ਵਾਰ ਵਿੱਚ, ਅਤੇ ਮੈਂ ਇਕੱਲਾ ਸੀਗਾ ਅਮੈਰੀਕਾ, ਅਤੇ ਆਪਣੀ ਲੋੜ ਦੇ ਨਾਲ ਆਪਣੇ ਆਪ ਹੀ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣੇ ਆਪ ਸੋਚਣਾ ਪਿਆ ਕਿ ਬਈ ਹੁਣ ਕੀ ਕਰਨਾ ਚਾਹੀਦਾ। ਅਤੇ ਇਨਵੈਸਟਮੈਂਟ ਬੈਂਕਿੰਗ ਉਸ ਟਾਈਮ 'ਤੇ ਬੜਾ ਇੱਕ ਪ੍ਰੋਮਿਸਿੰਗ ਕਰੀਅਰ ਹੁੰਦਾ ਸੀਗਾ, ਅਤੇ ਸਪੈਸ਼ਲੀ ਇਕਨੋਮਿਕਸ ਪੜ੍ਹ ਕੇ ਮੈਥਮੈਟਿਕਸ ਪੜ੍ਹ ਕੇ ਇੱਕ ਡ੍ਰੀਮ ਸੀਗਾ ਕਿ ਵਾਲ ਸਟਰੀਟ 'ਤੇ ਕੰਮ ਕਰਨਾ।
ਫੈਮਿਲੀ ਵਿੱਚ ਹੋਰ ਵੀ ਕੋਈ ਸੀ ਬਿਜ਼ਨਸ ਦੇ ਵਿੱਚ ਜਿਹਨਾਂ ਨੇ ਤੁਹਾਨੂੰ ਸਪੋਰਟ ਕੀਤਾ?
ਜੀ, ਮੇਰੇ ਆਪਣੀ ਫੈਮਿਲੀ ਵਿੱਚ ਹੋਰ ਤਾਂ ਕੋਈ ਨਹੀਂ ਸੀਗੇ, ਲੇਕਿਨ ਸਾਡੀ ਫੈਮਿਲੀ ਇੱਕ ਪ੍ਰੋਫੈਸ਼ਨਲ ਫੈਮਿਲੀ ਸੀਗੀ। ਮੇਰੇ ਫਾਦਰ ਵੀ ਬੈਂਕਰ ਸੀਗੇ, ਮੇਰੇ ਗ੍ਰੈਂਡਫਾਦਰ ਵੀ ਬੈਂਕਰ ਸੀਗੇ, ਉਹ ਮਿਨਿਸਟਰੀ ਆਫ ਫਾਈਨੈਂਸ ਵਿੱਚ ਦੇ ਸੀਗੇ, ਅਤੇ ਉਹਨਾਂ ਦੇ ਗਾਈਡੈਂਸ ਦੇ ਨਾਲ ਅਤੇ ਉਹਨਾਂ ਦੀ ਇਨਫਲੂਐਂਸ ਦੇ ਨਾਲ ਇੱਕ ਨਾ ਥੋੜ੍ਹੀ ਫੈਮਿਲੀਅਰਿਟੀ ਸੀਗੀ ਇਸ ਫੀਲਡ ਦੀ, ਅਤੇ ਸਾਨੂੰ ਪਤਾ ਸੀਗਾ ਕਿ ਅਗਰ ਵਾਲ ਸਟਰੀਟ 'ਤੇ ਕੰਮ ਬੰਦਾ ਕਰਦਾ ਅਤੇ ਕਾਫੀ ਸਕਸੈਸਫੁਲ ਫਰਮਸ ਹੈਗੇ ਨੇ ਅਤੇ ਗਲੋਬਲ ਇੱਕ ਬਿਜ਼ਨਸ ਦੇਖ ਸਕਦਾ, ਅਤੇ ਇਸ ਵਾਸਤੇ ਮੈਂ ਇਹ ਵਾਲਾ ਕਰੀਅਰ ਪਰਸੂ ਕੀਤਾ।
ਅਤੇ ਮੈਂ ਇੱਥੇ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਪੜ੍ਹਾਈ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਜੋਬ ਕੀਤੀ, ਕਿਹੜਾ ਬਿਜ਼ਨਸ ਕੀਤਾ ਸਭ ਤੋਂ ਪਹਿਲਾਂ?
ਜੀ, ਉਸ ਟਾਈਮ ਮੈਂ ਦੱਸਦਾ ਪਿਆ ਸੀਗਾ ਕਿ ਮੇਰੇ ਪੇਰੈਂਟਸ ਗਲਫ ਵਾਰ ਵਿੱਚ ਸੀਗੇ, ਤੇ ਮੈਂ ਸੀਗਾ ਅਮੈਰੀਕਾ ਇਕੱਲਾ, ਤੇ ਮੇਰੇ ਕੋਲ ਸੀਗੇ $100 ਪੋਕਿਟ 'ਚ, ਤੇ ਮੈਂ ਕੰਮ ਸਕੂਲ ਵਿੱਚ ਹੀ ਸ਼ੁਰੂ ਕਰ ਦਿੱਤਾ ਸੀਗਾ। ਮੈਂ ਲਾਇਬ੍ਰੇਰੀ ਯੂਨੀਵਰਸਿਟੀ ਦੀ ਜਿਹੜੀ MBA ਸਕੂਲ ਦੀ ਲਾਇਬ੍ਰੇਰੀ ਹੁੰਦੀ ਸੀਗੀ ਉੱਥੇ ਕੰਮ ਕਰਦਾ ਸੀਗਾ, ਇੰਟਰਨਸ਼ਿਪ ਕਰਦਾ ਸੀਗਾ ਇੱਕ ਲੋਕਲ ਬ੍ਰੋਕਰੇਜ ਫਰਮ ਵਿੱਚ ਜਿੱਥੇ ਅਸੀਂ ਸ਼ੇਅਰ ਵੇਚਦੇ ਸੀਗੇ ਅਤੇ ਥੋੜ੍ਹਾ ਅਨੈਲਿਸਿਸ ਕਰਦੇ ਸੀਗੇ, ਅਤੇ ਨਾਲ ਮੈਂ ਪੜ੍ਹਾਈ ਵੀ ਕਰਦਾ ਸੀਗਾ। ਅਤੇ ਮੇਰਾ ਮਤਲਬ ਕਿ ਜੋ ਸ਼ੁਰੂਆਤ ਹੈ ਕੰਮ ਦੀ ਬੜੀ ਜਲਦੀ ਹੋ ਗਈ ਸੀਗੀ, ਅਤੇ ਮੈਂ ਜਿਸ ਟਾਈਮ ਕਾਲਜ 'ਚ ਗਿਆ ਸੀਗਾ ਮੈਂ 16 ਸਾਲਾਂ ਦਾ ਸੀਗਾ, ਅਤੇ ਬਾਏ 19 ਸਾਲ ਤੱਕ ਫਿਰ ਅਸੀਂ ਗ੍ਰੈਜੂਏਟ ਕਰਕੇ ਫਿਰ ਮੈਂ ਵਾਲ ਸਟਰੀਟ ਆ ਗਿਆ ਸੀਗਾ।
ਅਤੇ ਵਾਲ ਸਟਰੀਟ ਆ ਕੇ ਸਭ ਤੋਂ ਪਹਿਲਾਂ ਤੁਸੀਂ ਕਿਸੇ ਨਾਲ ਜੁਆਇੰਟਲੀ ਕੰਮ ਕੀਤਾ ਜਾਂ ਖੁਦ ਹੀ ਇੰਡੀਪੈਂਡੈਂਟ ਕੋਈ ਫਰਮ ਬਣਾਈ?
ਨਹੀਂ ਜੀ, ਮੈਂ ਉਸ ਟਾਈਮ ਇੰਡੀਪੈਂਡੈਂਟ ਫਰਮ ਨਹੀਂ ਬਣਾਈ, ਅਤੇ ਮੈਂ ਉਹੀ ਕਹਿੰਦਾ ਕਿ ਜਿਹੜੇ ਅੱਜ ਕੱਲ੍ਹ ਦੇ ਵੀ ਬੱਚੇ ਨੇ ਕਿ ਪਹਿਲੇ ਇੱਕ ਵੱਡੀ ਕੰਪਨੀ ਨਾਲ ਕੰਮ ਕਰੋ, ਪਹਿਲੇ ਕੰਮ ਸਿੱਖਣਾ ਚਾਹੀਦਾ। ਅਤੇ ਸਭ ਤੋਂ ਪਹਿਲੇ ਮੈਂ ਜਿਹੜੇ ਕੰਮ ਕੀਤਾ ਉਹ ਸੀਗਾ ਯੂਨੀਅਨ ਬੈਂਕ ਆਫ ਸਵਿਟਜ਼ਰਲੈਂਡ UBS, ਅਤੇ ਉੱਥੇ ਮੈਂ ਸ਼ਿਕਾਗੋ ਅਤੇ ਨਿਊਯਾਰਕ ਟ੍ਰੇਡਿੰਗ ਕਰਦਾ ਹੁੰਦਾ ਸੀਗਾ ਟ੍ਰੇਡਿੰਗ ਫਲੋਰ ਦੇ ਉੱਤੇ, ਅਤੇ ਅਸੀਂ ਬੌਂਡ ਆਪਸ਼ਨਸ ਖਰੀਦਦੇ ਸੀਗੇ, ਅਸੀਂ ਸਟਾਕਸ ਖਰੀਦਦੇ ਸੀਗੇ, ਅਤੇ ਸਭ ਤੋਂ ਪਹਿਲੇ ਮੈਂ ਇਸ ਫਰਮ ਨਾਲ ਕੰਮ ਕੀਤਾ ਸੀਗਾ ਜੀ।
ਅੱਛਾ ਅੱਛਾ, ਤੇ ਹੌਲੀ ਹੌਲੀ ਵੱਧਦੇ ਵੱਧਦੇ ਤੁਸੀਂ JP ਮੋਰਗਨ ਦੇ ਪ੍ਰਿੰਸੀਪਲ ਵੀ ਬਣ ਗਏ ਸੀ
ਜੀ। ਤੇ ਉਸ ਤੋਂ ਬਾਅਦ ਕੰਮ ਖਤਮ ਕਰਕੇ 1998 ਵਿੱਚ ਮੈਨੂੰ ਇੰਝ ਲੱਗਿਆ ਕਿ ਏਸ਼ੀਆ ਵਿੱਚ ਓਪਰਚੁਨਿਟੀ ਬੜੀ ਆਉਣੀ ਹੈ। ਉਸ ਟਾਈਮ ਅਸੀਂ ਨਿਊਯਾਰਕ ਸੀਗੇ ਅਤੇ ਸ਼ਿਕਾਗੋ ਸੀਗੇ, ਅਤੇ ਅਸੀਂ ਰਿਅਲਾਈਜ਼ ਕੀਤਾ ਕਿ ਏਸ਼ੀਆ ਵਿੱਚ ਓਪਰਚੁਨਿਟੀ ਬੜੀ ਹੈ ਅਤੇ ਏਸ਼ੀਆ ਨੇ ਬੜੀ ਅੱਗੇ ਤਰੱਕੀ ਕਰਨੀ ਹੈ, ਕਿਉਂਕਿ ਅਗਰ ਅਸੀਂ ਦੇਖੀਏ ਇੰਨੀ ਪੋਪੂਲੇਸ਼ਨ ਹੈਗੀ, ਇੰਡੀਆ ਹੈਗਾ, ਚਾਈਨਾ ਹੈਗਾ ਅਤੇ ਆਪਣਾ ਇੰਡੋਨੇਸ਼ੀਆ ਹੈਗਾ, ਅਤੇ ਮਤਲਬ ਕਿ ਅੱਧੀ ਤੋਂ ਜ਼ਿਆਦਾ ਦੁਨੀਆ ਦੀ ਪੋਪੂਲੇਸ਼ਨ ਤਾਂ ਇੱਥੇ ਹੈਗੀ, ਅਤੇ ਹਲੇ ਇੰਨਾ ਦਾ ਟਾਈਮ ਆਉਣਾ ਸੀਗਾ। ਅਤੇ ਉਸ ਟਾਈਮ ਮੈਂ ਇੱਕ ਰਿਸਕ ਲੈ ਕੇ ਆਪਣੇ ਆਪ ਨੂੰ ਮੂਵ ਕੀਤਾ ਹਾਂਗਕਾਂਗ, ਅਤੇ ਉਸ ਟਾਈਮ ਮੈਂ ਫਿਰ JP ਮੋਰਗਨ ਜੁਆਇਨ ਕੀਤਾ ਜਿਹੜੀ ਇੱਕ ਇਨਵੈਸਟਮੈਂਟ ਕੰਪਨੀ ਸੀਗੀ। ਅਸੀਂ ਇਹਨੂੰ ਕਹਿੰਦੇ ਨੇ ਪ੍ਰਾਈਵੇਟ ਇਕੁਇਟੀ, ਅਸੀਂ ਕੰਪਨੀਆਂ ਖਰੀਦਦੇ ਸੀਗੇ ਅਤੇ ਕੰਪਨੀਆਂ ਨੂੰ ਫਿਕਸ ਕਰਕੇ ਫਿਰ ਅੱਗੇ ਜਾ ਕੇ ਵੇਚਦੇ ਸੀਗੇ।
ਤੁਸੀਂ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਇੰਨੀ ਜ਼ਿਆਦਾ ਸਕਸੈਸ ਪ੍ਰਾਪਤ ਕਰ ਲਈ, ਸਭ ਤੋਂ ਜ਼ਿਆਦਾ ਤੁਹਾਡੀ ਸਕਸੈਸ ਦਾ ਜਾਂ ਤੁਸੀਂ ਮੰਨਦੇ ਹੋ ਕਿ ਕਾਰਨ ਕਿਹੜਾ ਹੈਗਾ?
ਦੇਖੋ ਜੀ, ਦੋ ਤਿੰਨ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਤੁਹਾਨੂੰ ਕਈ ਵਾਰੀ ਹਾਲਾਤ ਤੁਹਾਨੂੰ ਥੋੜ੍ਹੇ ਹੋਰ ਫੋਕਸ ਬਣਾ ਦਿੰਦੇ ਨੇ। ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਲੱਗਦੀ ਹੈ ਕਿ ਇੱਕ ਤਾਂ ਫੋਕਸ ਹੋਣਾ ਚਾਹੀਦਾ, ਅਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਗਰ ਮੈਂ ਕਹਾਂਗਾ ਇੱਕ ਫੋਕਸ ਵੀ ਹੈਗਾ, ਅਤੇ ਅੱਜ ਤੁਹਾਡੇ ਕੋਲ ਇੱਕ ਟੂਲਸ ਵੀ ਬੜੇ ਵਧੀਆ ਹੈਗੇ ਨੇ, ਕਿਉਂਕਿ ਅੱਜ ਟੈਕਨੋਲੋਜੀ ਇੰਨੀ ਜਲਦੀ ਅੱਗੇ ਜਾਂਦੀ ਪਈ ਹੈ ਤੇ ਅਗਰ ਤੇ ਤੁਸੀਂ ਯੰਗ ਹੋ ਔਰ ਤੁਹਾਡੀ ਇੱਕ ਹੰਗਰ ਹੈਗੀ ਇੱਕ ਸਿੱਖਣ ਦੀ ਇੱਕ ਹਰ ਚੀਜ਼ ਵਿੱਚ ਸਿੱਖਣ ਦੀ ਤੇ ਅੱਜ ਤੁਹਾਨੂੰ ਟੈਕਨੋਲੋਜੀ ਇੰਨੀ ਹੈਲਪ ਕਰ ਸਕਦੀ ਹੈ ਕਿ ਤੁਸੀਂ ਜੋ ਸਿੱਖਣਾ ਚਾਹੁੰਦੇ ਹੋ ਤੁਸੀਂ ਸਿੱਖ ਸਕਦੇ ਹੋ ਤੇ ਬਸ ਇੱਕ ਫੋਕਸ ਹੋਣੀ ਚਾਹੀਦੀ ਹੈ ਤੇ ਇੱਕ ਡਰਾਈਵ ਹੋਣੀ ਚਾਹੀਦੀ ਹੈ ਤੇ ਇੱਕ ਕਿਊਰੀਓਸਿਟੀ ਹੋਣੀ ਚਾਹੀਦੀ ਕਿ ਮੈਂ ਕੁਝ ਹੋਰ ਸਿੱਖਣਾ
ਤੇ ਤੁਸੀਂ ਉਸ ਟਾਈਮ ਦੇ ਉੱਤੇ ਜੋ ਸਟਾਰਟ ਕੀਤਾ ਲਗਭਗ ਕਿੰਨੇ ਘੰਟੇ ਕੰਮ ਕਰਦੇ ਹੁੰਦੇ ਸੀ
ਜੀ ਮੇਰਾ ਉਸ ਟਾਈਮ ਤੇ 2 ਸਾਲ ਜਿਹੜਾ ਮੈਂ ਨਿਊਯਾਰਕ ਰਿਹਾ ਉੱਥੇ ਤੇ ਮੈਂ ਹਰ ਦਿਨ ਮਤਲਬ ਕਿ 18 ਘੰਟੇ ਮਤਲਬ 120 ਘੰਟੇ ਹਫ਼ਤੇ ਦੇ ਸਿੱਧਾ ਕੰਮ ਕਰਦਾ ਸੀਗਾ ਕੋਈ ਛੁੱਟੀ ਨਹੀਂ ਹੁੰਦੀ ਸੀਗੀ ਤੇ 2 ਸਾਲ ਮੈਂ ਐਨਜੀ ਕੀਤਾ
ਤੇ ਮੈਂ ਪੁੱਛਣਾ ਚਾਹਾਂਗਾ ਕਿ ਕਿਸੇ ਨਾ ਕਿਸੇ ਦਾ ਸਾਰਿਆਂ ਦਾ ਜਿਹੜੇ ਸਕਸੈਸਫੁਲ ਬੰਦੇ ਹੁੰਦੇ ਆ ਉਹਨਾਂ ਦਾ ਕੋਈ ਨਾ ਕੋਈ ਆਈਡੀਅਲ ਹੁੰਦਾ ਜਿਹਨੂੰ ਕਿ ਉਹ ਆਪਣਾ ਮਾਡਲ ਬਣਾ ਕੇ ਉਹ ਕੰਮ ਕਰਦੇ ਆ ਤੁਹਾਡਾ ਕੌਣ ਸੀਗਾ
ਦੇਖੋ ਜੀ ਸਭ ਤੋਂ ਪਹਿਲੇ ਆਪਣੇ ਆਪ ਤੋਂ ਮੇਰੇ ਤੇ ਜਿਹੜੇ ਮਾਡਲ ਰਹੇ ਨੇ ਉਹ ਤੇ ਮੇਰੇ ਫਾਦਰ ਰਹੇ ਨੇ ਤੇ ਮੇਰੀ ਫੈਮਿਲੀ ਵਿੱਚ ਬੜੇ ਬੜੇ ਲੋਕੀ ਸਕਸੈਸਫੁਲ ਹੋਏ ਨੇ ਮੇਰੇ ਅੰਕਲ ਸੀਗੇ ਜਿਹੜੇ 1940s ਵਿੱਚ MIT ਆਏ ਸੀਗੇ ਅਮਰੀਕਾ ਪੜ੍ਹਨ ਆਏ ਸੀਗੇ ਤੇ ਮੈਂ ਅਗਰ ਆਪਣੀ ਫੈਮਿਲੀ ਵੀ ਦੇਖਣਾ ਤਾਂ ਉੱਥੋਂ ਮੈਨੂੰ ਰੋਲ ਮਾਡਲ ਬੜੇ ਦਿਖੇ ਨੇ
ਠੀਕ ਹੈ ਜੀ ਤੇ ਤੁਸੀਂ ਆਪਣੀ ਸਕਸੈਸ ਨੂੰ ਅੱਜ ਦੀ ਤਰੀਕ ਦੇ ਵਿੱਚ ਹੁਣ ਇੱਥੇ ਖੜੇ ਹੋ ਕੇ ਕਿਹਨੂੰ ਡੈਡੀਕੇਟ ਕਰੋਗੇ
ਇਹ ਤੇ ਡੈਡੀਕੇਟ ਮੈਂ ਆਪਣੀ ਫੈਮਿਲੀ ਨੂੰ ਕਰਾਂਗਾ ਕਿਉਂਕਿ ਉਹਨਾਂ ਨੇ ਬੜੀ ਬੜੀ ਸੈਕਰੀਫਾਈਸ ਕੀਤੀ ਸੀਗੀ ਕਿ ਸਾਨੂੰ ਪੜ੍ਹਾਉਣ ਵਾਸਤੇ ਤੇ ਬੜੇ ਚਾਂਸ ਲਿੱਤੇ ਸੀਗੇ ਇੰਡੀਆ ਤੋਂ ਬਾਹਰ ਨਿਕਲ ਕੇ ਗਏ ਸੀਗੇ ਤੇ ਲੇਕਿਨ ਉਹਨਾਂ ਨੇ ਇੱਕ ਚੀਜ਼ ਤੇ ਫੋਕਸ ਰੱਖਿਆ ਸੀਗਾ ਕਿ ਭਾਵੇਂ ਫਰਕ ਨਹੀਂ ਪੈਂਦਾ ਕੀ ਕੋਸਟ ਹੈ ਫੋਕਸ ਬੱਚਿਆਂ ਵਾਸਤੇ ਐਜੂਕੇਸ਼ਨ ਤੇ ਹੋਣਾ ਹੀ ਹੋਣਾ ਚਾਹੀਦਾ
ਕੁਵੈਤ ਦੀ ਲਾਈਫ ਤੇ ਆਈਏ ਥੋੜ੍ਹਾ ਜਿਹਾ ਜੋ ਤੁਸੀਂ ਕੁਵੈਤ ਸੀਗੇ ਉੱਥੇ ਕਿਹੋ ਜਿਹੀਆਂ ਓਪਰਚੁਨਿਟੀਜ਼ ਸੀ ਉਸ ਟਾਈਮ ਕਿਉਂਕਿ ਤੁਸੀਂ ਦੱਸਿਆ ਤੁਹਾਡੇ ਪੇਰੈਂਟਸ ਉੱਥੇ ਕਰ ਰਹੇ ਸੀ ਕੰਮ ਵਗੈਰਾ ਹੁਣ ਉੱਥੇ ਕਿਹੋ ਜਿਹੇ ਹਾਲਾਤ ਹੈ ਤੇ ਉਸ ਟਾਈਮ ਕਿਹੋ ਜਿਹੇ ਹਾਲਾਤ ਸੀ ਗਰੋਥ ਵਾਸਤੇ
ਜੀ ਉਸ ਟਾਈਮ ਤੇ ਦੇਖੋ ਉਸ ਟਾਈਮ ਤੇ ਡਿਫਰੈਂਟ ਟਾਈਮ ਸੀਗਾ ਇਹ ਗੱਲ ਹੈਗੀ 25 ਸਾਲ ਪਹਿਲੇ ਤੇ ਉਸ ਟਾਈਮ ਤੇ ਬੜੀ ਓਪਰਚੁਨਿਟੀ ਸੀਗੀ ਹਲੇ ਬੈਂਕਿੰਗ ਕਮਿਊਨਿਟੀ ਉੱਥੇ ਹਲੇ ਬੰਦ ਹੀ ਪਈ ਸੀਗੀ ਤੇ ਇੰਡੀਆ ਵਿੱਚ ਪ੍ਰੋਫੈਸ਼ਨਲ ਸੀਗੇ ਜਿਹੜੇ ਡੈਡੀਕੇਟਿਡ ਸੀਗੇ ਜਿਹਨਾਂ ਨੂੰ ਆਪਣਾ ਉਹ ਸਬਜੈਕਟ ਆਉਂਦਾ ਸੀਗਾ ਤੇ ਉਹਨਾਂ ਨੂੰ ਸਾਡੇ ਵਾਕਨ ਬੰਦਿਆਂ ਦੀ ਨਾ ਪ੍ਰੋਫੈਸ਼ਨਲ ਦੀ ਬੜੀ ਲੋੜ ਸੀਗੀ ਮੈਂ ਤੇ ਕਾਫੀ ਛੋਟਾ ਸੀਗਾ ਉਸ ਟਾਈਮ ਤੇ ਲੇਕਿਨ ਹੁਣ ਗਲੋਬਲਾਈਜੇਸ਼ਨ ਨਾਲ ਕੁਵੈਤ ਵੀ ਬੜੀ ਤਰੱਕੀ ਕਰ ਗਿਆ ਬਟ ਅਗਰ ਮੈਂ ਦੇਖਾਂ ਤੇ ਮੈਨੂੰ ਲੱਗਦਾ ਹੈ ਕਿ ਹਲੇ ਵੀ ਏਸ਼ੀਆ ਮਤਲਬ ਇੰਡੀਆ ਹੋ ਜਾਏ ਸਾਊਥ ਈਸਟ ਏਸ਼ੀਆ ਹੋ ਜਾਏ ਚਾਈਨਾ ਹੋ ਜਾਏ ਓਪਰਚੁਨਿਟੀ ਉੱਥੇ ਬੜੀ ਕਿਉਂਕਿ ਗਰੋਥ ਬੜੀ ਹੈ ਕਿਉਂਕਿ ਅਸੀਂ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੈ ਅਸੀਂ ਬਿਜ਼ਨਸ ਡਿਵੈਲਪ ਕਰਨੇ ਨੇ ਯੰਗ ਪਾਪੂਲੇਸ਼ਨ ਹੈਗੀ ਹੈ ਜਿਹੜੀ ਯੰਗ ਪਾਪੂਲੇਸ਼ਨ ਕੰਟੀਨਿਊਸਲੀ ਇਨਵੈਸਟ ਕਰਦੀ ਪਈ ਹੈ ਇਨ ਦਾ ਮਾਰਕੀਟ ਤੇ ਮੈਨੂੰ ਲੱਗਦਾ ਕਿ ਇੱਥੇ ਬੜੀ ਓਪਰਚੁਨਿਟੀ ਹੈ ਤੁਹਾਡੇ ਵਾਸਤੇ
ਤੇ ਕੁਵੈਤ ਦੇ ਵਿੱਚ ਕਮਿਊਨਿਟੀ ਪੰਜਾਬੀ ਕਮਿਊਨਿਟੀ ਕਿੰਨੀ ਕੁ ਸੀ ਤੇ ਹੁਣ ਕਿੰਨੀ ਕੁ ਹੈ
ਉੱਥੇ ਪੰਜਾਬੀ ਕਮਿਊਨਿਟੀ ਮਤਲਬ ਛੋਟੀ ਕਮਿਊਨਿਟੀ ਸੀਗੀ ਪ੍ਰਾਈਮਰਲੀ ਮਤਲਬ ਆਟੋ ਪਾਰਟਸ ਵਿੱਚ ਸੀਗੇ ਲੋਕੀ ਟ੍ਰੇਡਿੰਗ ਵਿੱਚ ਸੀਗੇ ਤੇ ਵੈਸੇ ਵੀ ਕੁਵੈਤ ਬੜੀ ਛੋਟੀ ਜਗ੍ਹਾ ਹੈ 1 ਮਿਲੀਅਨ 1.5 ਮਿਲੀਅਨ ਬੰਦੇ ਦੀ ਪਾਪੂਲੇਸ਼ਨ ਹੈਗੀ ਹੈ ਤੇ ਕਮਿਊਨਿਟੀ ਕਾਫੀ ਛੋਟੀ ਸੀਗੀ ਬਟ ਸਕਸੈਸਫੁਲ ਬੜੀ ਸੀਗੀ
ਤੇ ਇਸ ਟਾਈਮ ਤੁਸੀਂ ਕਿੱਥੇ ਬੇਸਡ ਹੈਗੇ ਹੋ
ਹਾਂਜੀ ਮੈਂ ਇਸ ਟਾਈਮ ਤੇ ਸਿੰਗਾਪੁਰ ਬੇਸਡ ਹੈਗਾ ਤੇ ਹਾਂਗਕਾਂਗ ਬੇਸਡ ਹੈਗਾ ਤੇ ਪਿਛਲੇ 20 ਸਾਲਾਂ ਤੋਂ ਮੈਂ ਏਸ਼ੀਆ ਵਿੱਚ ਹੀ ਕੰਮ ਕਰਦਾ ਪਿਆ ਸਿੰਗਾਪੁਰ ਤੇ ਹਾਂਗਕਾਂਗ ਵਿੱਚ
ਉੱਥੇ ਪੰਜਾਬੀ ਕਮਿਊਨਿਟੀ ਦੀ ਗਰੋਥ ਦਾ ਕਿਵੇਂ ਹੈ ਹਾਲ ਚਾਲ
ਪੰਜਾਬੀ ਕਮਿਊਨਿਟੀ ਦੀ ਗਰੋਥ ਹੈਗੀ ਹੈ ਇੱਥੇ ਵਰਲਡ ਵਾਰ 2 ਦੇ ਟਾਈਮ ਤੇ ਸਿੱਖ ਕਮਿਊਨਿਟੀ ਆਈ ਸੀਗੀ ਉਸ ਤੋਂ ਪਹਿਲੇ ਵੀ 100 ਸਾਲ ਪਹਿਲੇ ਵੀ ਆਈ ਸੀਗੀ ਮਲੇਸ਼ੀਆ ਬੜੀ ਵੱਡੀ ਸਿੱਖ ਕਮਿਊਨਿਟੀ ਹੈਗੀ ਹੈ ਇੰਡੀਜਨਸ ਕਮਿਊਨਿਟੀ ਹੈਗੀ ਹੈ ਤੇ ਪੂਰੇ ਥਾਈਲੈਂਡ ਬੜੀ ਇੰਡੀਜਨਸ ਕਮਿਊਨਿਟੀ ਜਿਹੜੇ ਆਪਣੇ ਟੈਕਸਟਾਈਲ ਟ੍ਰੇਡਰ ਸੀਗੇ ਸੋ ਲੋਟ ਆਫ ਦ ਟ੍ਰੇਡਿੰਗ ਕਮਿਊਨਿਟੀ ਲੇਕਿਨ ਹੁਣ ਕੀ ਹੁੰਦਾ ਪਿਆ ਕਿ ਜਿਹੜੀ ਗਲੋਬਲਾਈਜੇਸ਼ਨ ਹੁੰਦੀ ਪਈ ਹੈ ਬੱਚੇ ਅੱਗੇ ਜਾ ਕੇ ਆਸਟ੍ਰੇਲੀਆ ਆਉਂਦੇ ਨੇ ਪੜ੍ਹਨ ਵਾਸਤੇ ਇੰਗਲੈਂਡ ਜਾਂਦੇ ਨੇ ਅਮੈਰੀਕਾ ਜਾਂਦੇ ਨੇ ਤੇ ਉਹ ਹੁਣ ਬੱਚੇ ਜਾਂ ਤੇ ਆਪਣੇ ਫੈਮਿਲੀ ਬਿਜ਼ਨਸ ਨੂੰ ਆ ਕੇ ਜ਼ਿਆਦਾ ਪ੍ਰੋਫੈਸ਼ਨਲਾਈਜ਼ ਕਰਦੇ ਪਏ ਨੇ ਜਾਂ ਹੁਣ ਆਪਣੇ ਆਪ ਬਿਜ਼ਨਸ ਸ਼ੁਰੂ ਕਰਦੇ ਪਏ ਨੇ ਟੈਕਨੋਲੋਜੀ ਬਿਜ਼ਨਸ ਜਿਵੇਂ ਹੁਣ ਮੈਂ ਸ਼ੁਰੂ ਕੀਤਾ
ਤੁਸੀਂ ਇਹ ਦੱਸੋ ਕਿ ਕੰਪੀਟੀਸ਼ਨ ਜਿਵੇਂ ਗਲੋਬਲਾਈਜੇਸ਼ਨ ਦਾ ਤੁਸੀਂ ਇੱਕ ਦੋ ਵਾਰੀ ਜ਼ਿਕਰ ਕੀਤਾ ਇਹਦੇ ਨਾਲ ਕੰਪੀਟੀਸ਼ਨ ਵੀ ਵਧਿਆ ਤੇ ਕਿਵੇਂ ਲੱਗ ਰਿਹਾ ਕਾਫੀ ਹਾਰਡ ਹੋ ਗਿਆ ਯੂਥ ਵਾਸਤੇ ਇਹਨੂੰ ਕੰਪੀਟ ਕਰਨਾ
ਦੇਖੋ ਜੀ ਕੰਪੀਟੀਸ਼ਨ ਲੈਵਲ ਤੇ ਵਧੀ ਹੈ ਅੱਜ ਟੈਨਿਸ ਦੇਖੋ ਤੇ 10 ਸਾਲ ਪਹਿਲੇ ਟੈਨਿਸ ਦੇਖੋ ਉਹ ਗੇਮ ਦੀ ਲੈਵਲ ਹੀ ਬਦਲ ਗਈ ਹੈ ਅੱਜ ਇੱਕ ਬੱਚਿਆਂ ਨੂੰ ਮਤਲਬ ਡਬਲ ਹਾਰਡ ਕੰਮ ਕਰਨਾ ਪੈਂਦਾ ਹੈ ਉਹ ਇੱਕ ਸਪੋਟ ਲੈਣ ਵਾਸਤੇ ਯੂਨੀਵਰਸਿਟੀ ਵਾਸਤੇ ਬਟ ਅਗਰ ਕੰਪੀਟੀਸ਼ਨ ਵਧਿਆ ਕੁਆਲਿਟੀ ਵਧੀ ਹੈ ਬੰਦਿਆਂ ਦੀ ਐਬਿਲਿਟੀ ਵਧੀ ਹੈ ਲੇਕਿਨ ਉਹ ਵੀ ਕਿਸ ਕਾਰਨ ਨਾਲ ਵਧੀ ਹੈ ਕਿਉਂਕਿ ਅੱਜ ਸਾਡੇ ਕੋਲ ਐਨੀ ਟਾਈਮ ਅਸੀਂ ਜਾ ਕੇ ਕੰਪਿਊਟਰ ਤੇ ਕੋਈ ਵੀ ਇਨਫੋਰਮੇਸ਼ਨ ਕਰ ਸਕਦੇ ਹਾਂ ਤੇ ਬੰਦਾ ਸਿੱਖਦਾ ਵੀ ਜ਼ਿਆਦਾ ਪਿਆ ਤੇ ਇਨਫੋਰਮੇਸ਼ਨ ਵੀ ਜ਼ਿਆਦਾ ਆ ਗਈ ਹੈ ਤੇ ਮਤਲਬ ਕਿ ਇੱਕ ਤੇ ਲੈਵਲ ਵੀ ਵੱਧਦੀ ਹੈ ਤੇ ਨਾਲ ਟੂਲਸ ਵੀ ਵੱਧਦੇ ਨੇ ਤੇ ਬੰਦੇ ਨੂੰ ਨਾਲ ਨਾਲ ਕਰਕੇ ਨਾ ਉਹ ਟੂਲਸ ਦਾ ਇਸਤੇਮਾਲ ਕਰਨਾ ਚਾਹੀਦਾ
ਤੇ 25 ਸਾਲ ਪਹਿਲਾਂ ਹਾਲਾਤ ਕਿਹੋ ਜਿਹੇ ਸੀਗੇ
ਜੀ 25 ਸਾਲ ਪਹਿਲਾਂ ਤੇ ਸਾਡੇ ਕੋਲ ਕੋਈ ਗੂਗਲ ਨਹੀਂ ਸੀਗਾ ਕੋਈ ਜ਼ਿਆਦਾ ਕੰਪਿਊਟਰ ਥੋੜੇ ਬਹੁਤ ਹੁੰਦੇ ਸੀਗੇ, ਤੇ ਜਿਸ ਟਾਈਮ ਮੈਂ ਆਪਣੇ ਕਾਲਜ ਗਿਆ ਸੀਗਾ ਤੇ ਹਲੇ ਕੰਪਿਊਟਰ ਅਸੀਂ ਯੂਜ਼ ਕਰਨਾ ਸ਼ੁਰੂ ਕੀਤਾ ਸੀਗਾ, ਜਿਸ ਟਾਈਮ ਮੈਂ ਕਾਲਜ ਗ੍ਰੈਜੂਏਟ ਕੀਤਾ ਤੇ ਉਸ ਤੋਂ ਬਾਅਦ ਈਮੇਲ ਸ਼ੁਰੂ ਹੋਈ ਹੈ. ਉਸ ਤੋਂ ਪਹਿਲਾਂ ਤੇ ਈਮੇਲ ਵੀ ਨਹੀਂ ਹੁੰਦੀ ਸੀਗੀ, ਜੇ ਅਮੈਰੀਕਾ ਤੋਂ ਮੈਂ ਜਾਂ ਤੇ ਫੈਕਸ ਭੇਜਦਾ ਹੁੰਦਾ ਸੀਗਾ ਜਾਂ ਆਪਣੀ ਚਿੱਠੀ ਲਿਖਦਾ ਹੁੰਦਾ ਸੀਗਾ. ਤੇ ਦੈਟ ਇਜ਼ ਨੋਟ ਵੈਰੀ ਲੌਂਗ ਅਗੋ, ਹਲੇ ਤੇ ਸਿਰਫ ਸਾਰਾ 20-25 ਸਾਲ ਪਹਿਲੇ ਦੀ ਗੱਲ ਹੈ.
ਹਾਂਜੀ, ਤੇ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਸਟਾਰਟਅਪਸ ਦਾ.
ਹਾਂਜੀ,
ਉਹਦੇ ਵਾਸਤੇ ਤੁਸੀਂ ਸਾਡੇ ਯੂਥ ਨੂੰ ਕੀ ਕਹਿਣਾ ਚਾਹੋਗੇ?
ਦੇਖੋ, ਸਟਾਰਟਅਪ ਬੜੀ ਚੰਗੀ ਚੀਜ਼ ਹੈ ਕਿਉਂਕਿ ਤੁਸੀਂ ਆਪਣੇ ਆਪ ਨੂੰ ਫੋਰਸ ਕਰਦੇ ਹੋ ਕਿ ਮੈਂ ਇੱਕ ਇਨੋਵੇਸ਼ਨ ਕਰਨੀ ਹੈ, ਕੁਛ ਨਿਆ
ਕਰਨਾ.
ਇਹ ਬੜੀ ਚੰਗੀ ਚੀਜ਼ ਹੈ, ਬਟ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਟਾਈਮ ਤੁਸੀਂ ਪਹਿਲੇ ਆਪਣਾ ਅੱਛੀ ਤਰ੍ਹਾਂ ਪੜ੍ਹੋ, ਆਪਣੇ ਆਪ ਨੂੰ ਅਵੇਅਰ ਬਣਾਓ. ਦੂਜੀ ਗੱਲ, ਤੁਹਾਡਾ ਅਗਰ ਕਿਸੇ ਇੰਡਸਟਰੀ ਵਿੱਚ ਇੰਟਰਸਟ ਹੈਗਾ ਜਾਂ ਆਪਣੇ ਬਿਜ਼ਨਸ ਸ਼ੁਰੂ ਕਰਨਾ, ਉਸ ਤੋਂ ਪਹਿਲੇ 1-2 ਸਾਲ ਲਗਾ ਕੇ ਵੱਡੀ ਕੰਪਨੀਆਂ ਨਾਲ ਕੰਮ ਕਰੋ ਤੇ ਪਹਿਲੇ ਉਹ ਚੀਜ਼ ਨੂੰ ਸਮਝੋ ਤੇ ਉਸ ਤੋਂ ਬਾਅਦ ਟੈਕਨੋਲੋਜੀ ਯੂਜ਼ ਕਰਕੇ ਉਸ ਚੀਜ਼ ਨੂੰ ਇੰਪਰੂਵ ਕਰੋ. ਲੇਕਿਨ ਪਹਿਲੇ ਸਮਝ ਹੋਣੀ ਚਾਹੀਦੀ ਹੈ ਪ੍ਰੋਪਰਲੀ ਬਿਫੋਰ ਤੁਸੀਂ ਉਹ ਸਟਾਰਟਅਪ ਰੂਟ ਤੇ ਜਾਓ.
ਤੇ ਇਨਵੈਸਟਮੈਂਟ ਕਾਫੀ ਮੁਸ਼ਕਲ ਹੁੰਦੀ ਹੈ ਸਟਾਰਟਅਪਸ ਵਾਸਤੇ
ਜੀ,
ਉਹਦੇ ਵਾਸਤੇ ਕਿਹੜੇ ਕਿਹੜੇ ਰਿਸੋਰਸਿਸ ਅਵੇਲੇਬਲ ਹੈਗੇ ਆ ਜਾਂ ਕਿੱਥੇ ਕਿੱਥੇ ਟ੍ਰੈਪ ਕਰਨਾ ਚਾਹੀਦਾ ਹੈ?
ਦੇਖੋ ਡਿਫਰੈਂਟ ਚੀਜ਼ਾਂ ਹੈਗੀਆਂ ਨਾ. ਦੇਖੋ, ਸਪੋਜ਼ ਅੱਜ ਇੰਡਸਟਰੀ ਵਿੱਚ ਕੰਮ ਕਰਦੇ ਹੋ ਤੇ ਕਈ ਵਾਰ ਤੁਹਾਨੂੰ ਦੋਸਤ ਮਿਲ ਜਾਂਦੇ ਨੇ, ਉਹ ਤੁਸੀਂ ਆਪਣੇ ਸਾਰੇ ਇਕੱਠੇ ਇਕੱਠੇ ਪੈਸੇ ਪਾ ਕੇ, ਜਾਂ ਤੁਹਾਡਾ ਬੌਸ ਹੁੰਦਾ ਹੈ ਉਹਨੂੰ ਲੱਗਦਾ ਆਈਡੀਆ ਚੰਗਾ ਹੈ ਉਹ ਪਾ ਦਿੰਦਾ ਹੈ. ਅਗਰ ਉਸ ਤੋਂ ਨੈਕਸਟ ਲੈਵਲ ਤੇ ਆਉਂਦੇ ਹੋ ਤੇ ਤੁਹਾਡੇ ਵੈਂਚਰ ਕੈਪੀਟਲ ਫੰਡਸ ਹੈਗੇ ਨੇ. ਠੀਕ ਹੈ, ਇੱਕ ਯੂਨੀਵਰਸਿਟੀਜ਼ ਦੇ ਜਾਂ ਬੈਂਕਾਂ ਦੇ, ਡਿਪੈਂਡ ਕਰਦਾ ਤੁਸੀਂ ਕੀ ਕਰਦੇ ਪਏ ਹੋ, ਉਹਨਾਂ ਦੇ ਪ੍ਰੋਗਰਾਮਸ ਹੈਗੇ ਨੇ, ਉਹਨਾਂ ਨੂੰ ਕਹਿੰਦੇ ਨੇ ਇਨਕਿਊਬੇਟਰ ਜਾਂ ਐਕਸੈਲਰੇਟਰ. ਉੱਥੇ ਬੰਦਾ ਜਾ ਕੇ ਆਪਣੇ ਆਪ ਜਾ ਕੇ ਕੰਪੀਟ ਕਰਦਾ, ਆਪਣਾ ਬਿਜ਼ਨਸ ਪਲਾਨ ਦਿਖਾਉਂਦਾ, ਤੇ ਅਗਰ ਉਹਨਾਂ ਨੂੰ ਠੀਕ ਲੱਗਦਾ ਹੈ ਤੇ ਲੱਗਦਾ ਕਿ ਆਈਡੀਆ ਚੰਗਾ ਹੈ ਤੇ ਦੈਨ ਦੇ ਪ੍ਰੋਵਾਈਡ ਯੂ ਫੰਡਿੰਗ, ਤੁਹਾਨੂੰ ਪ੍ਰੋਵਾਈਡ ਕਰਦੇ ਨੇ.
ਯਾਨੀ ਕਿ ਕਾਫੀ ਅਪੋਰਚੁਨਿਟੀਜ਼ ਅਵੇਲੇਬਲ ਹੈਗੀਆਂ ਹਨ.
ਅਪੋਰਚੁਨਿਟੀਜ਼ ਤੇ ਹਰ ਜਗ੍ਹਾ ਅਵੇਲੇਬਲ ਹੈਗੀਆਂ ਨੇ, ਉਹ ਟੂਨੀਆਂ ਪੈਂਦੀਆਂ ਨੇ.
ਹੁਣ ਇੱਕੋ ਕੁਐਸਚਨ ਹੈ ਜੀ ਮੇਰਾ ਕਿ ਸਕਸੈਸਫੁਲ ਹੋਣ ਵਾਸਤੇ ਲੱਕ ਯਾਨੀ ਕਿ ਕਿਸਮਤ ਦਾ ਕਿੰਨਾ ਕੁ ਰੋਲ ਹੁੰਦਾ?
ਦੇਖੋ ਜੀ, ਮੈਂ ਆਪਾਂ ਅਸੀਂ ਤਾਂ ਮਿਹਨਤ ਨਾਲ ਕੰਮ ਕੀਤਾ ਹੈ ਤੇ ਕਿਸਮਤ ਤੇ ਹੁੰਦੀ ਹੈ, ਰਾਈਟ ਪਰਸਨ ਰਾਈਟ ਪਲੇਸ ਰਾਈਟ ਟਾਈਮ ਹੁੰਦਾ ਹੈ. ਬਟ ਮੈਂ ਕਹਾਂਗਾ ਕਿ ਸਾਡੀ ਕਮਿਊਨਿਟੀ ਵਿੱਚ ਜਿਹੜੀ ਸਭ ਤੋਂ ਸਟਰੋਂਗ ਚੀਜ਼ ਹੈ ਕਿ ਸਾਡੇ ਕੋਲ ਹਿੰਮਤ ਬੜੀ ਹੈ ਤੇ ਸਾਡੇ ਕੋਲ ਮਿਹਨਤ ਬੜੀ ਹੈ. ਤੇ ਮੈਂ ਕਹਾਂਗਾ ਕਿ ਅਗਰ ਫੋਕਸ ਕਰਨਾ ਹੈ ਤੇ ਮਿਹਨਤ ਤੇ ਫੋਕਸ ਕਰੋ. ਅਗਰ ਕਿਸਮਤ ਨਾਲ ਦੇਗੀ ਤੇ ਹੋਰ ਵੀ ਅੱਗਾ ਬੰਦਾ ਨਿਕਲ ਜਾਏਗਾ, ਅਗਰ ਕਿਸਮਤ ਨਾ ਵੀ ਹੋਈ ਤੇ ਮਿਹਨਤ ਦਾ ਫਲ ਤੁਹਾਨੂੰ ਮਿਲੇਗਾ.
ਸਕਸੈਸ ਤੁਹਾਡੇ ਟਰਮਸ ਦੇ ਵਿੱਚ ਸਕਸੈਸ ਕਿਹਨੂੰ ਕਿਹਾ ਜਾਂਦਾ ਹੈ? ਤੁਸੀਂ ਅੱਜ ਇੰਨੇ ਮੁਕਾਮ ਤੇ ਪਹੁੰਚ ਗਏ ਹੋ, ਕੀ ਤੁਸੀਂ ਆਪਣੇ ਆਪ ਨੂੰ ਸਕਸੈਸਫੁਲ ਮੰਨਦੇ ਹੋ?
ਦੇਖੋ, ਸਕਸੈਸ ਲੋਕੀ ਨਾ ਬੜੇ ਸਿੰਪਲੀ ਡਿਫਾਈਨ ਕਰਦੇ ਨੇ ਕਿ ਵੀ ਹਾਂਜੀ ਮੇਰੇ ਕੋਲ ਪੈਸਾ ਕਿੰਨਾ ਹੈ. ਮੈਨੂੰ ਲੱਗਦਾ ਕਿ ਅਗਰ ਬੈਲੈਂਸ ਲਾਈਫ ਹੈਗੀ ਹੈ, ਤੁਹਾਡੀ ਹੈਲਥ ਹੈਗੀ ਹੈ, ਤੁਹਾਡੀ ਫੈਮਿਲੀ ਹੈਗੀ ਹੈ, ਤੇ ਨਾਲ ਤੁਹਾਡੇ ਕੋਲ ਮਤਲਬ ਕਿ ਪੋਜੀਸ਼ਨ ਵੀ ਹੈਗੀ ਹੈ, ਐਂਡ ਓਬਵੀਅਸਲੀ ਇੱਕ ਬਾਈ ਪ੍ਰੋਡਕਟ ਹੁੰਦਾ ਪੈਸਾ, ਬਟ ਮੋਰ ਇੰਪੋਰਟੈਂਟਲੀ ਤੁਹਾਡੇ ਕੋਲ ਇੱਕ ਸੋਸਾਇਟੀ ਦੀ ਰਿਸਪੈਕਟ ਹੈਗੀ ਹੈ, ਤੁਸੀਂ ਸੋਸਾਇਟੀ ਨੂੰ ਵਾਪਸ ਦਿੰਦੇ ਪਏ
ਹੋ,
ਉਸ ਚੀਜ਼ ਨੂੰ ਮੈਂ ਸਕਸੈਸ ਕਹਾਂਗਾ, ਕਿਉਂਕਿ ਸਕਸੈਸ ਸਿਰਫ ਇੱਕ ਪੈਸੇ ਨਾਲ ਨਹੀਂ ਜੱਜ ਹੁੰਦੀ.
ਬਿਲਕੁਲ, ਤੁਹਾਡੇ ਕੋਲ ਇਸ ਟਾਈਮ ਸਭ ਕੁਛ ਹੈਗਾ, ਤੁਸੀਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਚੀਵ ਕਰਨਾ ਲੋਚਦੇ ਹੋ, ਵੀ ਕਿਹੜਾ ਤੁਸੀਂ ਪ੍ਰਾਪਤੀ ਹਜੇ ਰਹਿ ਗਈ ਤੁਹਾਡੇ ਮਨ ਦੇ ਵਿੱਚ?
ਦੇਖੋ, ਉਹ ਤੇ ਮੈਂ ਸਭ ਕੁਛ JP Morgan ਵੀ ਸਪੈਂਡ ਟਾਈਮ ਕੀਤਾ, ਉਸ ਤੋਂ ਬਾਅਦ ਮੈਂ AIG ਜਿਹੜਾ ਗਰੁੱਪ ਹੈ ਉਹਨੂੰ ਚਲਾਇਆ ਏਸ਼ੀਆ ਵਾਸਤੇ ਇਨਵੈਸਟਮੈਂਟ ਦਾ, ਤੇ ਉਸ ਤੋਂ ਬਾਅਦ ਮੈਂ ਆਪਣੀ ਹੁਣ ਕੰਪਨੀ ਸ਼ੁਰੂ ਕੀਤੀ ਹੈ ਟੈਕਨੋਲੋਜੀ ਵਿੱਚ. ਉਹਦੇ ਵੈਬਸਾਈਟ ਹੈਗੀ ਹੈ StockFans StockFans.net, ਤੇ ਇਹ ਹੈਗੀ ਹੈ ਕਿ ਬੱਚਿਆਂ ਨੂੰ ਅੱਜ ਸਿਖਾਉਂਦੀ ਹੈ ਕਿ ਸਟਾਕ ਮਾਰਕੀਟ ਟ੍ਰੇਡਿੰਗ ਕਿਵੇਂ ਕਰਦੇ ਨੇ. ਉਹਨਾਂ ਨੂੰ ਪੈਸੇ ਵੀ ਨਹੀਂ ਖਰਚਣੇ ਪੈਂਦੇ ਤੇ ਉਹ ਫ੍ਰੀ ਵਿੱਚ ਆਉਂਦੇ ਨੇ, ਲੇਕਿਨ ਬਾਅਦ ਵਿੱਚ ਅਗਰ $1 ਦੀ ਗੇਮ ਖੇਡਦੇ ਨੇ ਜਾਂ $3 ਦੀ ਗੇਮ ਖੇਡਦੇ ਨੇ ਆਪਣੇ ਵਾਸਤੇ, ਦੈਟ ਤੋਂ ਉਹਨਾਂ ਨੂੰ ਨਾ ਇੱਕ ਬੜਾ ਆਸਾਨੀ ਮਿਲ ਜਾਂਦੀ ਹੈ ਕਿ ਆ ਕੇ ਮੈਂ ਸਿੱਖਾਂ ਕਿ ਬਈ ਸਟਾਕ ਮਾਰਕੀਟ ਦੀ ਟ੍ਰੇਡਿੰਗ ਕਿਵੇਂ ਹੁੰਦੀ ਹੈ. ਨਾ ਅਗਰ ਬੰਦਾ ਸਿੱਖ ਜਾਂਦਾ ਤੇ ਅਸੀਂ ਨਾਲ ਇੰਟਰਨਸ਼ਿਪਸ ਵੀ ਦਿੰਦੇ ਹਾਂ, ਲੋਕਾਂ ਨੂੰ ਨੌਕਰੀਆਂ ਵੀ ਦਿੰਦੇ ਹਾਂ, ਪਲੇਸਮੈਂਟ ਵੀ ਕਰਦੇ ਹਾਂ, ਤੇ ਅਗਰ ਅਗਰ ਤੋ ਇੱਕ ਤੇ ਉਹ ਕਰੀਅਰ ਓਪਰਚੁਨਿਟੀ ਮਿਲ ਜਾਂਦੀ ਹੈ. ਦੂਜਾ ਇਹ ਹੈਗਾ ਕਿ ਅਗਰ ਤੁਸੀਂ ਇੰਪਰੂਵ ਕਰ ਜਾਂਦੇ ਹੋ ਤਾਂ ਕੱਲ੍ਹ ਤੁਸੀਂ ਆਪਣੀ ਸਟਾਕ ਬ੍ਰੋਕਰੇਜ ਅਕਾਊਂਟ ਖੋਲਦੇ ਹੋ, ਕੁਛ ਕਰਦੇ ਹੋ, ਤੇ ਤੁਹਾਨੂੰ ਇੱਕ ਹੋਰ ਲਰਨਿੰਗ ਤੇ ਇਨਕਮ ਦੀ ਓਪਰਚੁਨਿਟੀ ਮਿਲਦੀ ਹੈ. ਤੇ ਇਹ ਵਾਲਾ ਜਿਹੜਾ ਪਲੇਟਫਾਰਮ ਅਸੀਂ ਬਣਾਇਆ ਹੈ, ਇਟਸ ਲਾਈਕ ਅ ਫੈਂਟੇਸੀ ਗੇਮ. ਤੁਸੀਂ ਆਓ, ਤੁਸੀਂ ਜਾ ਕੇ ਸਿੱਖੋ, ਆਪਣੇ ਇੱਕ ਦੂਜਿਆਂ ਨਾਲ ਕਨੈਕਟ ਕਰੋ. ਅੱਜ ਤੁਸੀਂ ਇੱਕ ਸਟਾਕ ਦੇਖਦੇ ਹੋ ਤੇ ਨਾਲ ਤੁਹਾਨੂੰ ਪਤਾ ਚੱਲਦਾ ਕਿ ਹੋਰ ਇਹ ਬੰਦਾ ਕਿਵੇਂ ਕਰਦਾ ਪਿਆ ਸਟਾਕ ਵਿੱਚ, ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਜਿਵੇਂ ਤੁਸੀਂ ਫੇਸਬੁੱਕ ਜਾਂ ਟਵਿੱਟਰ ਵਿੱਚ ਫੋਲੋ ਕਰਦੇ ਹੋ. ਤੇ ਜਿਸ ਟਾਈਮ ਉਹ ਬੰਦਾ ਕੋਈ ਵੀ ਸਟਾਕ ਖਰੀਦਦਾ, ਤੁਹਾਨੂੰ ਉਸ ਟਾਈਮ ਇਨਫੋਰਮੇਸ਼ਨ ਮਿਲ ਜਾਂਦੀ ਹੈ ਵਿੱਚ ਯੂ ਕੈਨ ਦੈਨ ਕਾਪੀ ਕਰ ਸਕਦੇ ਹੋ, ਸਿੱਖ ਸਕਦੇ ਹੋ, ਆਈਡੀਆ ਕਰ ਸਕਦੇ ਹੋ. ਸੋ ਅਸੀਂ ਇੱਕ ਸੋਸ਼ਲ ਗੇਮ ਬਣਾਈ ਹੈ ਲੋਕਾਂ ਨੂੰ ਸਟਾਕ ਮਾਰਕੀਟ ਇਨਵੈਸਟਿੰਗ ਸਿਖਾਉਣ ਵਾਸਤੇ.
ਵੈਰੀ ਗੁੱਡ, ਤੇ ਕਮਿਊਨਿਟੀ ਨੂੰ ਪੇ ਬੈਕ ਕਰਨ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਤੁਸੀਂ ਕਮਿਊਨਿਟੀ ਨਾਲ ਕਿਸ ਤਰੀਕੇ ਨਾਲ ਜੁੜੇ ਹੋਏ ਹੋ, ਕਿਵੇਂ ਸੇਵਾ ਕਰ ਰਹੇ ਹੋ ਕਮਿਊਨਿਟੀ ਦੀ ਬਿਜ਼ਨਸ ਤੋਂ ਇਲਾਵਾ?
ਦੇਖੋ ਜੀ, ਬਿਜ਼ਨਸ ਤੋਂ ਇਲਾਵਾ ਦੇਖੋ ਸਾਡੇ ਕੋਲ ਐਜੂਕੇਸ਼ਨ ਪ੍ਰੋਗਰਾਮਸ ਹੈਗੇ ਨੇ ਜਿਹੜੇ ਅਸੀਂ ਇੰਡੀਆ ਬੱਚਿਆਂ ਨੂੰ ਸਪੋਂਸਰ ਕਰਨੇ ਆ, ਐਜੂਕੇਸ਼ਨ ਵਾਸਤੇ ਬੱਚਿਆਂ ਨੂੰ ਸਪੋਂਸਰ ਕਰਨੇ ਆ, ਇੰਟਰਨਸ਼ਿਪ ਵਾਸਤੇ ਸਾਡੇ ਕੰਪਨੀਆਂ ਵਿੱਚ ਜਾਂ ਹੋਰ ਕੰਪਨੀਆਂ ਵਿੱਚ। ਤੇ ਮੇਰਾ ਸਭ ਤੋਂ ਹਲੇ ਫੋਕਸ ਇਸ ਟਾਈਮ ਤੇ ਐਜੂਕੇਸ਼ਨ ਤੇ ਹੈਗਾ ਸਭ ਤੋਂ ਜ਼ਿਆਦਾ ਫੋਕਸ, ਔਰ ਜਿਹੜੀ ਮੇਰੀ ਚੈਰਿਟੀ ਵਰਕ ਹੈਗਾ ਜਾਂ ਕਮਿਊਨਿਟੀ ਬਿਲਡਿੰਗ ਵਰਕ ਹੈਗਾ ਉਹ ਸਾਰਾ ਐਜੂਕੇਸ਼ਨ ਤੇ ਹੈਗਾ।
ਤੇ ਤੁਸੀਂ ਇਸ ਟਾਈਮ ਆਸਟ੍ਰੇਲੀਆ ਵਿੱਚ ਹੈਗੇ ਹੋ?
ਹਾਂਜੀ।
ਕੀ ਤੁਹਾਨੂੰ ਮਤਲਬ ਕਿ ਆਸਟ੍ਰੇਲੀਆ ਆ ਕੇ ਲੱਗ ਰਿਹਾ, ਇੱਥੇ ਕੀ ਓਪਰਚੁਨਿਟੀਜ਼ ਹੈਗੀਆਂ ਜਿਹੜਾ ਸਾਡੇ ਪੰਜਾਬੀ ਹੈਗੇ ਆ ਖਾਸ ਕਰਕੇ, ਇਹਨਾਂ ਵਿੱਚ ਜਿਹੜਾ ਬਿਜ਼ਨਸ ਐਕੂਮੈਨ ਹੈਗਾ ਉਹ ਕਿੰਨਾ ਕੁ ਸਟਰੋਂਗ ਹੈਗਾ?
ਤੇ ਮੈਂ ਹਲੇ ਇਸ ਟਾਈਮ ਯੂਨੀਵਰਸਿਟੀ ਆਫ ਮੈਲਬਰਨ ਤੋਂ ਬੋਲਦਾ ਪਿਆ, ਤੇ ਮੈਂ ਉਹ ਕੁਐਸਚਨ ਥੋੜਾ ਹੋਰ ਬੈਟਰ ਆਨਸਰ ਕਰ ਸਕਾਂ, ਕਿਉਂਕਿ ਅੱਜ ਮੈਂ ਅੱਧੇ ਘੰਟੇ 250 ਬੱਚਿਆਂ ਦੇ ਅੱਗੇ ਸਪੀਚ ਦੇਣਾ ਪਿਆ, ਤੇ ਮੈਂ ਉਹਨਾਂ ਨੂੰ ਇਹੀ ਇਨਕਰੇਜ ਕਰਨਾ ਪਿਆ ਜੋ ਮੈਂ ਤੁਹਾਨੂੰ ਦੱਸਿਆ। ਤੇ ਦੇਖੋ ਯੂਨੀਵਰਸਿਟੀਜ਼ ਇੱਥੇ ਦੀ ਬਹੁਤ ਵਧੀਆ ਨੇ, ਇੰਡੀਆ ਤੋਂ ਬੱਚਾ, ਇੰਗਲੈਂਡ ਤੋਂ ਬੱਚਾ, ਸਾਰੀ ਜਗ੍ਹਾ ਤੋਂ ਬੱਚਾ ਇੱਥੇ ਆਉਂਦਾ। ਤੇ ਮੈਂ ਐਸ ਆਈ ਵਾਜ਼ ਵਾਕਿੰਗ ਯੂਨੀਵਰਸਿਟੀ ਕੈਂਪਸ ਤੇ ਆਪਣੇ ਇੰਡੀਅਨ ਦੇਖੇ ਨੇ, ਸਰਦਾਰ ਬੱਚੇ ਦੇਖੇ ਨੇ, ਤੇ ਅਗਰ ਇੱਥੇ ਯੂਨੀਵਰਸਿਟੀ ਤੇ ਪੜ੍ਹਦੇ ਪਏ ਨੇ ਤੇ ਮਤਲਬ ਕਿ ਕਿਸੇ ਸਟੈਚਰ ਤੇ ਕਿਸੇ ਅਬਿਲਿਟੀ ਨਾਲ ਇੱਥੇ ਆਏ ਨੇ।
ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਟਾਈਮ ਕੱਢਿਆ, ਸਕੈਜੂਲ ਇੰਨਾ ਬਿਜ਼ੀ ਸੀ ਤੇ ਉਹਦੇ ਵਿੱਚੋਂ ਵੀ ਤੁਸੀਂ ਸਾਨੂੰ ਟਾਈਮ ਦਿੱਤਾ, ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਕੋਈ ਮੈਸੇਜ ਸਾਡੇ ਯੂਥ ਵਾਸਤੇ ਦੇਣਾ ਚਾਹੁੰਦੇ ਹੋ? ਇਹ ਨੈਸ਼ਨਲ ਰੇਡੀਓ ਹੈ, ਇਹਦੇ ਥਰੂ ਅਸੀਂ ਸਾਰੇ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਮੈਸੇਜ ਪਹੁੰਚਾ ਸਕਦੇ ਹਾਂ।
ਦੇਖੋ ਜੀ, ਮੈਂ ਬੱਚਿਆਂ ਨੂੰ ਇਹ ਕਹਾਂਗਾ, ਤੁਸੀਂ ਫੋਕਸ ਰਹੋ, ਤੁਸੀਂ ਸਟਰੋਂਗ ਰਹੋ, ਤੁਸੀਂ ਰਿਸੋਰਸਫੁਲ ਰਹੋ, ਤੁਸੀਂ ਆਪਣੇ ਆਪ ਨੂੰ ਪੁਸ਼ ਕਰੋ ਕਿ ਮੈਂ ਆਪਣੇ ਆਪ ਨੂੰ ਅੱਗੇ ਕਿਵੇਂ ਵਧਾ ਸਕਦਾ। ਸਭ ਕੁਝ ਤੁਹਾਡੇ ਕੋਲ ਅਵੇਲੇਬਲ ਹੈ ਐਂਡ ਐਵਰੀਥਿੰਗ ਇਜ਼ ਅਚੀਵੇਬਲ।
ਤੇ ਬੌਬੀ ਜੀ, ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਮੁਬਾਰਕਬਾਦ ਦੇਣੀ ਚਾਹੁੰਦਾ, ਤੁਸੀਂ ਆਪਣੀ ਲਾਈਫ ਦੇ ਵਿੱਚ, ਬਿਜ਼ਨਸ ਦੇ ਵਿੱਚ ਜਿੱਥੇ ਇੰਨੇ ਸਕਸੈਸਫੁਲ ਰਹੇ ਹੋ, ਉੱਥੇ ਸਾਨੂੰ ਬੜਾ ਮਾਣ ਹੈ ਕਿ ਤੁਸੀਂ ਪੰਜਾਬੀ ਦੇ ਨਾਲ ਵੀ ਇੰਨੀ ਚੰਗੀ ਤਰ੍ਹਾਂ ਜੁੜੇ ਹੋਏ ਹੋ। ਤੁਸੀਂ 8 ਸਾਲ ਦੀ ਉਮਰ ਵਿੱਚ ਕੁਵੈਤ ਆ ਗਏ ਸੀ, ਉਸ ਤੋਂ ਬਾਅਦ US ਵਗੈਰਾ ਚਲੇ ਗਏ, ਪਰ ਅੱਜ ਵੀ ਤੁਹਾਡੀ ਪੰਜਾਬੀ ਇੰਨੀ ਸਟਰੋਂਗ ਹੈ ਕਿ ਸਾਨੂੰ ਬਹੁਤ ਮਾਣ ਹੈ ਤੁਹਾਡੇ ਉੱਤੇ। ਇਸ ਵਾਸਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ, ਇਸੇ ਤਰ੍ਹਾਂ ਤੁਹਾਡੀ ਪੰਜਾਬੀ ਨੂੰ ਪ੍ਰਫੁੱਲਤ ਕਰਦੇ ਰਹਿਣਾ ਜੀ।
ਥੈਂਕ ਯੂ ਜੀ।
ਓਕੇ ਜੀ,
ਸਤਿ ਸ਼੍ਰੀ ਅਕਾਲ।